ਆਪਣੇ ਸੇਵਕਾਂ ਦੀ ਤੁਸੀਂ ਲਾਜ ਰੱਖਣ ਵਾਸਤੇ ਸਮਰੱਥ ਹੋ। ਸਭ ਕੁਛ ਤੁਮਰੇ ਹੱਥੇ, ਇਹ ਮੇਰੇ ਵਾਹਿਗੁਰੂ, ਸਭ ਕੁਛ ਤੁਹਾਡੇ ਹੱਥ ਵਸ ਹੈ। ਜੋ ਕਰਨਾ ਚਾਹੋ ਸੋ ਕਰ ਸਕਦੇ ਹੋ। ਐਸਾ ਨਿਧਾਨ ਦੇਹੋ ਮੋਕੋ ਹਰਜਨ, ਇਹ ਹਰੀ ਦੇ ਜਨੋ, ਐਸਾ ਨਾਮ ਰੂਪੀ ਖਜ਼ਾਨਾ ਕਿਰਪਾ ਕਰਕੇ ਮੈਨੂੰ ਬਖਸ਼ ਦੇਣਾ ਕਰੋ। ਹਰ ਜਾ ਚਲੈ ਹਮਾਰੇ ਸਾਥੇ, ਐਸਾ ਨਿਧਾਨ ਦੇਹ ਮੋਕੋ ਹਰਜਨ, ਚਲੈ ਹਮਾਰੇ ਸਾਥੇ, ਇਹ ਨਾਮ ਰੂਪੀ ਖਜ਼ਾਨਾ ਪਰਲੋਕ ਵਿਚ ਵੀ ਸਾਡੇ ਨਾਲ ਜਾਣਾ ਕਰੇ, ਐਸਾ ਖਜ਼ਾਨਾ ਬਖਸ਼ ਦੇਣਾ ਕਰੋ। ਨਿਰਗੁਣ ਆਰੇ ਕੋ ਗੁਣ ਕੀ ਜੈ, ਨਿਰਗੁਣ ਆਰਿਆਂ ਉਪਰ ਐਸਾ ਪਵਿੱਤਰ ਗੁਣ, ਮੇਰ ਬਖਸ਼ਿਸ਼ ਕਰਨਾ ਕਰੋ, ਐਸੇ ਗੁਣ ਦੇਣਾ ਕਰੋ। ਹਰ ਨਾਮ ਮੇਰਾ ਮਨ ਜਾਪੇ, ਮੇਰਾ ਮਨ ਹਰੀ ਪਰਮੇਸ਼ਰ ਦਾ ਨਾਮ ਜਪਦਾ ਰਹੇ। ਸੰਤ ਪ੍ਰਸਾਦ ਨਾਨਕ ਹਰ ਪੇਟੇ, ਸੰਤਾਂ ਦੀ ਪ੍ਰਸਾਦ ਕਿਰਪਾ ਦੁਆਰਾ ਵਾਹਿਗੁਰੂ ਪਰਮੇਸ਼ਰ ਜੀ ਮਿਲ ਜਾਂਦੇ ਹਨ। ਮਨ ਤਨ ਸੀਤਲ ਤ੍ਰਾਪੇ, ਮਨ ਵੀ ਤਨ ਵੀ ਸੀਤਲ ਹੋ ਜਾਂਦਾ ਹੈ ਅਤੇ ਤ੍ਰਿਪਤ ਹੋ ਜਾਂਦਾ ਹੈ। ਸੋ ਐਸਾ ਮਹਾਂਪੁਰਸ਼ਾਂ ਦਾ ਪਰਮ ਪਵਿੱਤਰ ਸੰਗ ਹੈ। ਬਾਬਾ ਜਵਾਲਾ ਸਿੰਘ ਸਾਹਿਬ ਜੀ ਨੇ ਬਾਬਾ ਆਇਆ ਸਿੰਘ ਸਾਹਿਬ ਜੀ ਦੀ ਪਰਮ ਪਵਿੱਤਰ ਸੰਗਤ ਵਿਚ ਰਹਿੰਦਿਆਂ ਹੋਇਆਂ ਅਜਿਹੀਆਂ ਬੇਨਤੀਆਂ ਕੀਤੀਆਂ, ਉਹਨਾਂ ਦੀ ਸਮਾਹਤ ਹੋ ਕਰਕੇ, ਮਨ ਬਾਣੀ ਸਰੀਰ ਕਰਕੇ, ਮਹਾਨ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨਾ ਕੀਤੀਆਂ। ਬਾਬਾ ਆਇਆ ਸਿੰਘ ਸਾਹਿਬ ਜੀ ਦਾ ਉਪਦੇਸ਼ ਹੋਇਆ ਕਰਦਾ ਸੀ ਕਿ ਨੇੜੇ ਦੀ ਸੰਗਤ ਨੂੰ ਸੋ ਕੜਾ ਪ੍ਰਸ਼ਾਦ ਆਦਿਕ, ਸੋ ਦੂਰ ਦੀ ਸੰਗਤ ਨੂੰ ਕੜਾ ਪ੍ਰਸ਼ਾਦ ਤੋਂ ਭਿੰਨ, ਸਾਥ ਲੈ ਜਾਣ ਵਾਸਤੇ ਮਿਸ਼ਰੀ ਆਦਿਕ ਦਾ ਪ੍ਰਸ਼ਾਦ, ਲੈਚੀਆਂ ਦਾ ਪ੍ਰਸ਼ਾਦ ਦਿਆ ਕਰੋ। ਸੋ ਪ੍ਰਸ਼ਾਦ ਰਸਤੇ ਵਿਚ ਬੇਅਦਬੀ ਹੁੰਦੀ ਹੈ ਤੇ ਦੂਰ ਜਾਣ ਨਾਲ ਸਤਿਕਾਰ ਨਹੀਂ ਰਹਿੰਦਾ, ਉੱਥੇ ਹੀ ਛਕਣਾ ਚਾਹੀਦਾ ਹੈ। ਸੋ ਇੱਕ ਕੋਈ ਗੁਰਮੁਖ ਪਿਆਰਾ ਨਜ਼ਦੀਕ ਦਾ ਸੀ, ਉਸਨੇ ਵੀ ਸੇਵਾਦਾਰ ਦੇ ਨਾਲ ਕੁਝ ਹੱਥ ਵਿਰਤੀ ਕੀਤੀ। ਬਾਤ ਤਾਂ ਕੁਝ ਨਹੀਂ ਸੀ ਜੇ ਸੇਵਾਦਾਰ ਵੀ ਪ੍ਰਸ਼ਾਦ ਦੇ ਦਿੰਦਾ, ਪਰੰਤੂ ਕਿਸੇ ਵੇਲੇ ਵਰਤਾਉਣ ਵਾਲੇ ਦੇ ਮਨ ਵਿਚ ਵੀ ਕੁਝ ਹੱਠ ਵਿਰਤੀ ਹੁੰਦੀ ਹੈ। ਉਸਨੇ ਮਹਾਂਪੁਰਸ਼ਾਂ ਦੇ ਬਚਨਾਂ ਮੁਤਾਬਕ ਸੋ ਉਸ ਨੂੰ ਕਹਿ ਦਿੱਤਾ, ਕੁਝ ਦੂਰ ਅੰਦੇਸ਼ੀ ਨਾ ਸੋਚੀ। ਸੋ ਪ੍ਰਸ਼ਾਦ ਮਿਸ਼ਰੀ ਦਾ ਨਾਂ ਦਿੱਤਾ। ਉਹ ਕੁਝ ਮਹਾਂਪੁਰਸ਼ਾਂ ਦੀ ਨਿੰਦਿਆ ਵਿਚ ਬਚਨ ਕਰਦਾ ਹੋਇਆ ਜਾ ਰਿਹਾ ਸੀ। ਬਾਬਾ ਜਵਾਲਾ ਸਿੰਘ ਸਾਹਿਬ ਉਸ ਵਕਤ ਹੋਤੀ ਮਰਦਾਨ ਦੇ ਸੋ ਲੰਗਰ ਵਿਚ ਸੇਵਾ ਕਰਿਆ ਕਰਦੇ ਸਨ ਅਤੇ ਹਲ ਵਾਹੁਣ ਆਦਿਕ ਦੀ ਵੀ ਸੇਵਾ ਕਰਨੀ, ਡੇਰੇ ਦੀ ਖੇਤੀ ਦੇ ਕਾਰੋਬਾਰ ਵਿਚ ਹਿੱਸਾ ਲੈਣਾ ਆ ਰਹੇ ਸਨ। ਹੱਥ ਵਿਚ ਪ੍ਰੈਣੀ ਫੜੀ ਹੋਈ ਸੀ। ਇਹ ਬਾਬਾ ਆਇਆ ਸਿੰਘ ਜੀ ਨੂੰ ਊਲ ਜਲੂਲ ਵਚਨ ਕਰਦਾ ਜਾ ਰਿਹਾ ਸੀ। ਸੋ ਮਹਾਂਪੁਰਸ਼ ਨਿੰਦਿਆ ਨਾ ਸੁਣ ਸਕੇ, ਗੁਰ ਕੀ ਨਿੰਦਾ ਸੁਣੇ ਨਾ ਖਾਨ, ਤਾਂ ਕਾ ਸੀਸ ਪੇਟ ਕੀ ਜੈ ਕਿਰਪਾਨ, ਦੋ ਚਾਰ ਪ੍ਰੈਣੀਆਂ ਉਹ ਸੱਜਣ ਦੇ ਮਾਰ ਦਿੱਤੀਆਂ। ਸੋ ਜਦੋਂ ਇਸ਼ਨਾਨ ਪਾਨ ਕਰਕੇ ਸ਼ੁੱਧ ਪਵਿੱਤਰ ਹੋ ਕੇ ਨਿਤ ਦੀ ਕਿਰਿਆ ਅਨੁਸਾਰ ਬਾਬਾ ਆਇਆ ਸਿੰਘ ਸਾਹਿਬ ਜੀ ਨੂੰ ਨਮਸਕਾਰ ਕੀਤੀ, ਮਹਾਂਪੁਰਸ਼ਾਂ ਨੇ ਚਿਹਰਾ ਦੂਸਰੀ ਤਰਫ ਕਰ ਲਿਆ, ਫਿਰ ਦੂਸਰੀ ਤਰਫ ਹੋ ਕੇ ਨਮਸਕਾਰ ਕੀਤੀ, ਫਿਰ ਕਰਵਟ ਬਦਲ ਲਈ। ਇਸੇ ਤਰ੍ਹਾਂ ਦੋ ਤਿੰਨ ਚਾਰ ਵੇਰੀ ਅਖੀਰ ਬਰਾਗ ਵਿਚ ਰੋਣ ਲੱਗ ਗਏ, ਗਲਤ ਪੱਲਾ ਪਾ ਕੇ ਬੇਨਤੀ ਕੀਤੀ, ਇਹ ਮੇਰੇ ਪਿਆਰੇ ਸਾਹਿਬ ਆਪ ਬਖਸ਼ਿਸ਼ ਕਰੋ, ਜੀਵ ਸਦਾ ਹੀ ਭੁੱਲਣਹਾਰ ਹੈ, ਕੋਈ ਸਥੂਲ ਸੂਖਮ ਗਲਤੀ ਹੋਈ ਹੈ ਖਿਮਾ ਕਰ ਦੇਣਾ ਕਰੋ, ਤਰੁਟੀ ਰਹੀ ਕਿਆ ਗਲਤੀ ਹੋਈ ਹੈ ਖਿਮਾ ਕਰ ਦਿਓ। ਸੋ ਮਹਾਂਪੁਰਸ਼ਾਂ ਨੇ ਕਿਹਾ, ਉਸ ਪ੍ਰੇਮੀ ਦੇ ਤੈਂ ਪ੍ਰੈਣੀਆਂ ਕਿਉਂ ਮਾਰੀਆਂ ਸਨ, ਅੰਤਰਜਾਮੀ ਸਨ? ਕਹਿਣ ਲੱਗੇ, ਹਜ਼ੂਰ, ਉਹ ਆਪ ਜੀ ਦੀ ਨਿੰਦਿਆ ਵਿਚ ਕੁਝ ਬਚਨ ਬੋਲ ਰਿਹਾ ਸੀ। ਮਹਾਂਪੁਰਸ਼ਾਂ ਨੇ ਕਿਹਾ, ਕਿਹੜੇ ਬਚਨਾਂ ਦਾ ਸਾਡੀ ਆਤਮਾ ਉਪਰ ਕੀ ਪ੍ਰਭਾਵ ਸੀ? ਤੂੰ ਆਇਆ ਇੱਥੇ ਸਾਧੂ ਬਣਨਾ ਹੈ, ਇਹ ਲੋਕਾਂ ਨੂੰ ਕੁੱਟਣ ਵਾਸਤੇ ਆਇਆ ਹੈ, ਇਸ ਤਰ੍ਹਾਂ ਕਿੰਨਿਆਂ ਕਿੰਨਿਆਂ ਰਾਜ ਰੋਜ਼ ਲੜਿਆ ਕਰੇਗਾ, ਹਰ ਇੱਕ ਇਨਸਾਨ ਨੂੰ ਸੋ ਆਪੋ ਆਪਣੀ ਚੁੰਝ ਲੱਗੀ ਹੋਈ ਹੈ, ਜਿਤਨਾ ਜਿਤਨਾ ਕਿਸੇ ਨੂੰ ਸਮਤ ਵਾਹਿਗੁਰੂ ਨੇ ਬਖਸ਼ੀ ਹੈ ਉਤਨੇ ਉਤਨੇ ਬਚਨ ਬੋਲਦਾ ਹੈ। ਤੋਂ ਮਹਾਂਪੁਰਸ਼ਾਂ ਨੇ ਆਪਣੇ ਸਰੀਰ ਤੋਂ ਚਾਦਰਾ ਲਾ ਕੇ ਵਿਖਾਇਆ ਕਿ ਵੇਖ ਸਾਡੇ ਸਰੀਰ ਉੱਪਰ ਕੋਈ ਗਾਲੀ ਦਾ ਨਿਸ਼ਾਨ ਹੈ, ਉਹਦੇ ਉੱਚਾ ਨੀਵਾਂ ਬੋਲਣ ਦਾ ਨਿਸ਼ਾਨ ਹੈ, ਮਹਾਰਾਜ ਨਿਸ਼ਾਨ ਤਾਂ ਕੋਈ ਨਹੀਂ। ਫਿਰ ਭਾਈ ਤੈਂ ਉਹਦੇ ਪ੍ਰਾਣੀਆਂ ਕਿਉਂ ਮਾਰੀਆਂ? ਜੋ ਬੋਲਦਾ ਸੀ ਆਪਣਾ ਹੀ ਮੂੰਹ ਗੰਦਾ ਕਰ ਰਿਹਾ ਸੀ, ਤੋ ਮਹਾਰਾਜ ਮੈਂ ਬਰਦਾਸ਼ਤ ਨਹੀਂ ਕਰ ਸਕਿਆ। ਭਾਈ ਖਿਮਾ ਕਰਨੀ ਸਿੱਖਣੀ ਚਾਹੀਦੀ ਹੈ। ਮਹਾਂਪੁਰਸ਼ਾਂ ਨੇ ਉਸੇ ਵੇਲੇ ਬਾਬਾ ਆਇਆ ਸਿੰਘ ਸਾਹਿਬ ਤੋਂ ਖਿਮਾ ਮੰਗੀ, ਮਹਾਰਾਜ ਆਪ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰੋ, ਜਰਨ ਸ਼ਕਤੀ ਬਖਸ਼ੋ। ਮਹਾਂਪੁਰਸ਼ਾਂ ਨੇ ਕਿਹਾ, ਜਵਾਲਾ ਸਿੰਘ ਜੀ, ਮਿੱਠਤ ਨੀਵੀ ਨਾਨਕਾ ਗੁਣ ਚਗਿਆਈਆਂ ਤੱਤ, ਸਭ ਕੋ ਨਿਵੈ ਆਪਕੋ ਪਰ ਕਹਿ ਨਿਵੈ ਨਾ ਕੋਏ, ਧਰ ਤਰਾਜੂ ਤੋਲੀਏ ਨਿਵੈ ਸੋ ਗੌਰਾ ਹੋਏ। ਇਹਨਾਂ ਬਚਨਾਂ ਉੱਪਰ ਭਾਈ ਅਮਲ ਕਰਨਾ ਹੈ ਅਤੇ ਖਿਮਾ ਆਦਿਕ ਜਿਹੜੇ ਸ੍ਰੇਸ਼ਟ ਗੁਣ ਹਨ ਇਹ ਗ੍ਰਹਿਣ ਕਰਨੇ ਹਨ, ਕਿਉਂਕਿ ਧਰਮ ਦੇ ਅੱਠਾਂ ਅੰਗਾਂ ਵਿੱਚ ਖਿਮਾ ਪਹਿਲਾ ਅੰਗ ਹੈ। ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਵਚਨ, ਤਪ, ਦਾਨ, ਸੀਲ, ਸੋਚ, ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਖਿਮਾ ਕਰਨੀ, ਦੂਸਰੇ ਦੇ ਅਪਰਾਧ ਨੂੰ ਬਖਸ਼ਣ ਦਾ ਭਾਵ ਹੋਣਾ। ਅਹਿੰਸਾ, ਮਨਵਾਣੀ ਸਰੀਰ ਕਰਕੇ ਹਿੰਸਾ ਨਾ ਕਰਨੀ। ਦਇਆ, ਗਰੀਬਾਂ ਤੇ ਦਇਆ ਕਰਨੀ। ਮ੍ਰਿਦ, ਕੋਮਲ ਵਚਨ ਬੋਲਣਾ। ਸਤ ਵਚਨ, ਸੱਚਾ ਵਚਨ ਬੋਲਣਾ। ਸਤ ਵਚਨ ਨਾਲ ਪਿਆਰੋ ਜੋਈ, ਬੁੱਧਵਾਨ ਜਨ ਭਾਖੈ ਸੋਈ। ਸੱਚਾ ਵੀ ਹੋਵੇ ਤੇ ਪਿਆਰਾ ਵੀ ਹੋਵੇ, ਉਹ ਬੁੱਧੀਮਾਨ ਵਚਨ ਬੋਲਦੇ ਹਨ। ਤਾਪ, ਤਪੱਸਿਆ ਕਰਨੀ, ਸਾਧਨ ਕਰਨਾ। ਤਪ, ਦਾਨ ਅਤੇ ਦਾਨ ਕਰਨਾ, ਕੋਲ ਪਦਾਰਥ ਲੋੜ ਤੋਂ ਵੱਧ ਹੋਵੇ ਲੋੜਕਾਰਾਂ ਵਿੱਚ ਵੰਡਣਾ। ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਵਚਨ, ਤਪ, ਦਾਨ, ਸੀਲ, ਜਤ ਸਤ ਰੱਖਣਾ, ਸੋਚ, ਮਨਵਾਣੀ ਸਰੀਰ ਦੀ ਪਵਿੱਤਰਤਾ ਰੱਖਣੀ, ਤ੍ਰਿਸ਼ਨਾ ਬਿਨਾ, ਤ੍ਰਿਸ਼ਨਾ ਤੋਂ ਬਿਨਾ ਹੋਣਾ, ਮਾਇਆ ਪਦਾਰਥਾਂ ਵਾਸਤੇ ਭਟਕਣਾ, ਲਾਲਸਾ ਨਾ ਕਰਨੀ। ਧਰਮ ਲਿੰਗ ਦਸ ਜਾਨ, ਇਹ ਧਰਮ ਦੇ ਦਸ ਲਿੰਗ ਚਿੰਨ ਹਨ। ਸੋ ਭਾਈ, ਜਿਸ ਬੰਦੇ ਨੇ ਧਰਮੀ ਬਣਨਾ ਹੈ, ਗੁਰਮੁਖ ਬਣਨਾ ਹੈ, ਖਾਲਸਾ ਬਣਨਾ ਹੈ, ਉਹਨਾਂ ਨੂੰ ਇਹਨਾਂ ਪਵਿੱਤਰ ਦਸਾਂ ਗੁਣਾਂ ਨੂੰ ਗ੍ਰਹਿਣ ਕਰਨਾ ਪਵੇਗਾ। ਤੇ ਜਿਹੜੇ ਦਸੇ ਔਗਣ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਸ ਤਰ੍ਹਾਂ ਆਸਾ, ਤ੍ਰਿਸ਼ਨਾ, ਮਮਤਾ, ਈਰਖਾ, ਨਫ਼ਰਤ ਤੇ ਰਾਗ ਦਵੇਸ਼ ਆਦਿਕ ਅਤੇ ਆਸਮਾਨ ਭਾਵ ਆਦਿਕ, ਇਹਨਾਂ ਔਗਣਾਂ ਨੂੰ ਤਿਆਗਣਾ ਹੈ। ਜਿਹੜਾ ਇਹਨਾਂ ਔਗਣਾਂ ਦਾ ਤਿਆਗ ਕਰਦਾ, ਸ਼ੁਭ ਗੁਣਾਂ ਨੂੰ ਧਾਰਦਾ, ਉਹ ਫਿਰ ਗੁਰਮੁਖ ਬਣ ਜਾਂਦਾ ਹੈ। ਸਦਾ ਵਾਸਤੇ ਭਾਈ ਇਹਨਾਂ ਬਚਨਾਂ ਉੱਪਰ ਪਹਿਰਾ ਦੇਣਾ ਹੈ। ਸੋ ਬਾਬਾ ਜਵਾਲਾ ਸਿੰਘ ਜੀ ਨੇ ਮਹਾਂਪੁਰਸ਼ਾਂ ਤੋਂ ਖਿਮਾ ਮੰਗੀ ਅਤੇ ਅਰਦਾਸ ਕੀਤੀ ਕਿ ਸਦਾ ਵਾਸਤੇ ਆਪ ਕਿਰਪਾ ਕਰਕੇ ਸਮਤ ਬਖਸ਼ੋ, ਆਪ ਜੀ ਦੀਆਂ ਆਗਿਆਵਾਂ ਦਾ ਪਾਲਣ ਕਰਦਾ ਰਹਾ। ਸੋ ਮਹਾਂਪੁਰਸ਼ਾਂ ਨੇ ਐਸਾ ਸੋ ਇਹਨਾਂ ਬਚਨਾਂ ਦੀ ਕਮਾਈ ਕੀਤੀ, ਸਦਾ ਵਾਸਤੇ ਹੀ ਖਿਮਾ ਬਿਰਤੀ ਵਿੱਚ ਵਰਤੇ। ਸੋ ਪ੍ਰੇਮੀ ਜਨ ਬਜ਼ੁਰਗ ਦੱਸਿਆ ਕਰਦੇ ਸਨ ਕਿ ਮਹਾਂਪੁਰਸ਼ਾਂ ਨੂੰ ਕਦੀ ਕ੍ਰੋਧ ਆਤਰ ਹੋਇਆ ਨਹੀਂ ਸੀ ਵੇਖਿਆ, ਹਮੇਸ਼ਾ ਹੀ ਠੰਡੇ ਸੁਭਾਅ ਵਿੱਚ ਰਹਿਣਾ, ਜੇ ਕਿਸੇ ਨੇ ਕੌੜਾ ਫਿੱਕਾ ਬਚਨ ਵੀ ਬੋਲ ਜਾਣਾ ਤੇ ਖਿਮਾ ਬਿਰਤੀ ਵਿੱਚ ਰਹਿਣਾ। ਸੋ ਅਤ ਸੀਤਲ ਨਹਿਦਰੋ ਚਿੱਤ, ਸਹਿਣਸ਼ੀਲਤਾ ਸਾਰ, ਇਹ ਮਹਾਂਪੁਰਸ਼ਾਂ ਦੀ ਭਾਈ ਬਿਰਤੀ ਹੋਇਆ ਕਰਦੀ ਹੈ। ਸੋ ਬਾਬਾ ਅਲਮਸਤ, ਬਾਬਾ ਕਾਨ ਜੀ ਪਿਸ਼ੌਰ ਵਾਲੇ ਬੇਦੀ ਸਾਹਿਬਜ਼ਾਦੇ ਸਨ, ਅਲਫ ਨੰਗੇ ਹੀ ਰਹਿਣਾ ਵਧੇਰੇ ਅਵਸਥਾ ਸੀ, ਕਿਸੇ ਨੂੰ ਕੋਲ ਆਉਣ ਦੇਣਾ ਕਿਸੇ ਨੂੰ ਨਾ, ਪੂਣੇ ਦੀ ਲੱਕੜ ਮਾਰਨੀ, ਰੋੜਾ ਮਾਰਨਾ, ਗਾਲੀ ਗਲੋਚ ਕਰ ਦੇਣਾ, ਮਤਲਬ ਕੋਈ ਲੋਕ ਆ ਕੇ ਉਹਨਾਂ ਨੂੰ ਭਜਨ ਵਿੱਚ ਤੰਗ ਨਾ ਕਰ ਦੇਣ, ਇਹ ਸਮਝਣੇ ਤਾਂ ਪਾਗਲ ਹੈ। ਸੋ ਆਪਣਾ ਆਤਮਾ ਰੂਪੀ ਧਨ ਬਚਾਉਣ ਵਾਸਤੇ ਇਸ ਤਰ੍ਹਾਂ ਦੀ ਉਹਨਾਂ ਨੇ ਕੋਈ ਲੀਲਾ ਰਚਾਈ ਹੋਈ ਸੀ। ਸੋ ਐਸੇ ਸ਼ਕਤੀ ਵਾਲੇ ਮਹਾਂਪੁਰਖ ਸਨ, ਕੋਈ ਸੇਠ ਸੀ ਉਹਨਾਂ ਦੇ ਘਰੋਂ, ਮਾਤਾ ਨੂੰ ਨੇਤਰਾਂ ਵਿੱਚ ਕਾਲਾ ਮੋਤੀਆ ਉਤਰਿਆ, ਕਿਤੇ ਆਰਾਮ ਨਾ ਆਵੇ। ਸੋ ਕਿਸੇ ਪ੍ਰੇਮੀ ਨੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਬੇਨਤੀ ਕਰਨ ਲਈ ਕਿਹਾ ਕਿ ਉਹ ਇਸ ਤਰ੍ਹਾਂ ਦੀ ਅਲਵੇਲੀ ਕਿਰਿਆ ਧਾਰੀ ਹੈ, ਪਰ ਘਬਰਾਉਣਾ ਡਰਨਾ ਨਹੀਂ, ਪ੍ਰਸ਼ਾਦ ਭੇਟਾ ਲੈ ਕੇ ਸ਼ਰਧਾ ਨਾ ਜਾਇਓ, ਜ਼ਰੂਰ ਬਖਸ਼ਿਸ਼ ਕਰਨਗੇ, ਜਾਣੇ ਜਾਣ ਹਨ। ਸਾਰੂ ਪ੍ਰੇਮੀ ਸ਼ਰਧਾ ਭਾਵਨਾ ਨਾ ਗਏ। ਦੁਖੀ ਆਦਮੀ ਦੀ ਭਾਵਨਾ ਵੀ ਵਿਸ਼ੇਸ਼ ਹੁੰਦੀ ਹੈ। ਸੁਖੀ ਆਦਮੀ ਦੀ ਅਵਸਥਾ ਕੁਝ ਹੰਕਾਰ ਹਮੇ ਵਿੱਚ ਹੁੰਦੀ ਹੈ। ਜਦੋਂ ਗਏ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਮਹਾਂਪੁਰਸ਼ ਕਹਿਣ ਲੱਗੇ ਭਾਈ ਫਿਰ ਸੋ ਇੱਥੇ ਕੀਰਤਨ ਕਰਾਓ। ਕੀਰਤਨ ਹੋਇਆ ਤੇ ਉਹ ਬੀਬੀ ਨੂੰ ਕਿਹਾ ਧਿਆਨ ਨਾਲ ਕੀਰਤਨ ਸੁਣ। ਦਿਵ ਦ੍ਰਿਸ਼ਟੀ ਕੀਤੀ ਸੋ ਨੇਤਰਾਂ ਵਿੱਚ ਜੋਤ ਆ ਗਈ। ਐਸੇ ਸ਼ਕਤੀ ਵਾਲੇ ਮਹਾਂਪੁਰਖ ਸਨ, ਅਲੌਕਿਕ ਹੀ ਵਚਨ ਸਨ। ਸੋ ਬਾਬਾ ਜਵਾਲਾ ਸਿੰਘ ਜੀ ਉਹਨਾਂ ਦੇ ਦਰਸ਼ਨ ਵਾਸਤੇ ਗਏ ਸਨ। ਜਿਸ ਤਰ੍ਹਾਂ ਪ੍ਰਸੰਗ ਹੋਇਆ ਸੀ ਉਹ ਪਿੱਛੇ ਬੇਨਤੀ ਕਰ ਦਿੱਤਾ ਗਿਆ ਹੈ। ਸੋ ਅਲਵੇਲੇ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਅਤੇ ਉਹਨਾਂ ਮਹਾਂਪੁਰਸ਼ਾਂ ਦੇ ਕੌੜੇ ਸਿੱਕੇ ਬਚਨ ਬੋਲਣੇ ਤੇ ਆਪਣੇ ਮਨ ਦੀ ਅਵਸਥਾ ਨੂੰ ਪਰਖਣਾ ਕਿ ਸਾਡਾ ਮਨ ਕਿੰਨੀ ਕੁ ਸਹਿਣਸ਼ੀਲਤਾ ਵਿੱਚ ਹੈ। ਜਦੋਂ ਇਹ ਸਹਿਣਸ਼ੀਲਤਾ ਖਿਮਾ ਆਦਿਕ ਪਵਿੱਤਰ ਗੁਣ ਆ ਜਾਣ, ਫਿਰ ਇਸ ਦੇ ਮਨ ਵਿੱਚ ਸ਼ਾਂਤੀ ਸੰਤੋਖ ਦੈਵੀ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਨ ਵਿੱਚ ਵਿਗਾਸ ਖੇੜਾ ਆ ਜਾਂਦਾ ਹੈ ਤੇ ਆਤਮਾ ਦੀ ਰੋਸ਼ਨੀ ਪ੍ਰਾਪਤ ਹੁੰਦੀ ਹੈ। ਸੋ ਭਾਈ ਜਿਨ੍ਹਾਂ ਗੁਰਮੁਖਾਂ ਨੇ ਵੀ ਇਸ ਉੱਚ ਪਵਿੱਤਰ ਅਵਸਥਾ ਨੂੰ ਪ੍ਰਾਪਤ ਕਰਨਾ ਹੋਵੇ ਉਹਨਾਂ ਨੂੰ ਇਹਨਾਂ ਸ਼ੁਭ ਧਾਰਨਾਵਾਂ ਵਿੱਚ ਵਰਤਣਾ ਪੈਂਦਾ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ ਫਿਰ ਹੀ ਇਹਨਾਂ ਵਿਚਾਰਾਂ ਵਿੱਚ ਦ੍ਰਿੜਤਾ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਪਿਛਲੀ ਦੂਸਰੀ ਮੂਵੀ ਦੇ ਅੰਦਰ ਇੱਥੇ ਜੋ ਖੱਬੀ ਸੁਰ ਹੈ ਇਸ ਨੂੰ ਯੋਗੀ ਜਨ ਜਿਹੜਾ ਕਹਿੰਦੇ ਹਨ ਇਹ ਚੰਦਰਮਾ ਦੀ ਸੁਰ ਹੈ। ਜੋ ਸੱਜੀ ਸੁਰ ਹੈ ਇਸ ਨੂੰ ਸੂਰਜ ਦੀ ਸੁਰ ਯੋਗੀ ਜਨ ਮੰਨਦੇ ਹਨ। ਇਸ ਦਾ ਨਾਮ ਪਿੰਗਲਾ ਹੈ। ਜਿੱਥੇ ਤ੍ਰਿਪਤੀ ਵਿੱਚ ਦੋਨੋਂ ਨਾੜੀਆਂ ਇਕੱਤਰ ਹੁੰਦੀਆਂ ਹਨ ਇਸ ਦਾ ਨਾਮ ਸੁਖਮਨਾ ਹੈ। ਤ੍ਰਿਗਤੀ ਦੇ ਮੱਧ ਸਥਾਨ ਨੂੰ ਤੀਸਰਾ ਤਿਲ ਵੀ ਕਥਨ ਕਰਦੇ ਹਨ। ਦਸ ਦੁਆਰ ਨੂੰ ਜਾਣ ਦਾ ਇਹ ਰਸਤਾ ਹੈ। ਪਾਠ ਅੰਤਰ ਪੂਰ ਤਾਪ ਗੇਰੀ ਕੇ ਵਸਤਰਾ ਅਬਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਪਾਠ ਦਾ ਉਚਾਰਨ ਬਸਤਾ ਹੋਇਆ ਸੀ ਤੇ ਪਾਠ ਦਾ ਉਚਾਰਨ ਬਸਤਰਾ ਹੈ। ਸੋ ਇਹ ਸੁਧਾਈ ਵਾਸਤੇ ਬੇਨਤੀ ਕੀਤੀ ਹੈ। ਮਹਾਂਪੁਰਖਾਂ ਦੇ ਅੰਦਰ ਪੂਰਨ 32 ਲੱਖਣ ਸਨ। ਨੱਕ ਹੈ ਬਿਨਾ ਨਾ ਸੋਹ ਹੈ, ਸੋਹ ਹੈ 32 ਲੱਖਣ। ਜਿਵੇਂ ਭਗਤ ਨਾਮਦੇਵ ਜੀ ਨੇ ਕਥਨ ਕੀਤਾ ਹੈ, ਭੈਰੋ ਨਾਮਦੇਵ ਵਿਦਵਾਨਾਂ ਨੇ ਪੁਰਖ ਅਤੇ ਇਸਤਰੀ ਦੇ 32 ਸ਼ੁਭ ਲੱਖਣ ਕਲਪੇ ਹਨ। ਸਕੰਦ ਪੁਰਾਣ ਦੇ ਕਾਸ਼ੀ ਖੰਡ ਵਿੱਚ 32 ਲੱਖਣ ਇਸ ਪ੍ਰਕਾਰ ਲਿਖੇ ਹਨ। 5 ਨੇਤਰ, ਜਵਾੜੇ, ਨੱਕ, ਬੱਖੀ, ਭੁਜਾ ਇਹ ਦੀਰਘ ਹੋਣੇ ਚਾਹੀਦੇ ਹਨ। 5 ਤਵਚਾ, ਕੇਸ, ਉਂਗਲੀਆਂ, ਦੰਦ, ਉਂਗਲਾਂ ਦੀਆਂ ਗੱਠਾਂ ਇਹ ਸੂਖਮ। 7 ਹਥੇਲੀ, ਪੈਰ ਦੇ ਤਲੇ, ਅੱਖਾਂ ਦੇ ਕੋਏ, ਤਾਰੂਆ, ਜੀਭ, ਹੋਠ, 9 ਇਹ ਲਾਲ। 6 ਕਮਰ ਦੀ ਹੱਡੀ, ਪੇਟ, ਪਸਲੀ, ਮੁੰਡੇ, ਹੱਥ ਦੇ ਉੱਪਰਲੇ ਪਾਸੇ, ਮੁਖ, ਉੱਚੇ। 3 ਮੱਥਾ, ਛਾਤੀ, ਕਮਰ, ਵਿਸਥਾਰ ਵਾਲੇ। تین گردن جنگاں اپست چھوٹے تین سوار نابی سواب گمبھیر یہ تین جڑے گمبھیر ہونے منے ہن سوکرت پرمان کل روپ کریا بنت سدا سجن سبود سات سیل برات تاری ہے بچچن بنئی جپی وشواس بندنی ہے کب نرلوب دیا دانی اپکاری ہے تچھ نندرا اندری جت سوچ پرکاش بدھ ہر گر مات پتا پدتی پیاری ہے شاسترگ ترمگ مت بھک بش کام لچھن بتیس نر جگت مجاری ہے لال کبھی نے راجا دے بتی شب لکھن یہ لکھے ہن سندر سلاج سدھی ساہسی سورد ساچو سو ہرد ساچو سورو سوچ سابدان شاستر گرجانی ادمی ادار گن گراہی او گمبھیر لال شد من ترمی شمی سو تتو گیانی اندر جت ست برت سو کرتی ترتی بنیت تیج سی دیال پریت ہر سو پرمانی لوگ شوگ ہنسا کام کپٹ گرور تانا لچھن بتیس اے چھتیس کے بخانی ہیں یہ راجہ دے چھتی لچھن ورنن کیتے گئے ہن اپروکت مہا پرشان دے جو شب لچھن ہن اس طریان دے اتم بتی لچھن یہ منے گئے ہن نمبر ایک سندرتا نمبر دو سوچتا نمبرائی نمبر جا نمبر چار چترائی نمبر پانچ بدیا نمبر چھے پتی بھگتی نمبر سات سیوا نمبر آٹھ دیا نمبر سات نمبر نو سات نمبر دس پریا بانی نمبر گیارہ پنسنتا نمبر بارہ نمرتا نمبر تیرہ نشکپٹتا نمبر چودہ ایکتا نمبر پندرہ دھیرج نمبر سولہ دھرم نشٹھا نمبر ستارہ سنجم نمبر اٹھارہ ادارتا نمبر انی گمبھیرتا نمبر بی ادم نمبر اکی سورویرتا نمبر بائی راگ نمبر بائی تو اٹھائی راگ کب اور چتر اوشدی رسوئی اتے سیون پرون دی بدیا نمبر انتی گھر دیا وستواں دا جسا یوگ شنگارنا نمبر تی بزرگاں دا مان نمبر کتی گھر آئے پرونیا دا سنمان نمبر بتی سنتان دا پالن یہ بتیس دچھن سو اس طریقے دے اندر ہونے چاہی دے ہن سو انہاں گناں دے نال انہاں نوں سار اور پیار جو ہے پراپت ملدا ہے فقیراں دے لچھن مہاپرشاں دے لچھن فقیر پربی دا شبد ہے اونج ارتھ وچ نردن کنگال جن کے پلے تن وسے تن کا نام فقیر بار ملار محلہ پہلا درویش سادھو پورن تیاگی پورے گر بخشائی ہے سب گن ہے فقیر مارو آسا محلہ پہلا کان ہو کاہے کو تم اکاہے کو ببوت لائی کانے سیکھ دئی تجھے جنگل میں جانے کی عادت کو چھوڑ دیتا پریشان مات ہوتا سیکھ سن لیتا تم چتر سنگھ رانے کی گوشا جائے ایک لیتا کھانے کے خدائے دیتا کھانے کو خدائے دیتا جاتی مٹ چنتا رے فقیر کھانے دانے کی جالے ہم ماہیں دیکھی آگ کی لپٹ کہاں ਸਾਧੂ ਕੇ ਕਪਟ ਕਹਾਂ, ਪੈ ਕਹਾਂ ਪੀਰ ਕੇ, ਖਲਨ ਕੇ ਗਿਆਨ ਚਿਤ, ਚਪਲ ਕੇ ਧਿਆਨ ਕਹਾਂ, ਆਤਰੀ ਸੰਘਾਨ ਕਹਾਂ, ਬਚਨ ਅਧੀਰ ਕੇ, ਚੰਦਨ ਕਹਿਤ ਧਨ ਕਾਜ ਲਾਜ ਛੋੜੀਏ, ਲਾਲਚ ਸਮਾਤ ਕਹਾਂ, ਕਹੂੰ ਮਤ ਧੀਰ ਕੇ, ਮੂੜਤਾ ਮੈਂ ਰਸ ਕਹਾਂ, ਸੂਮਤਾ ਮੈਂ ਜਸ ਕਹਾਂ, ਜੋਗੀ ਬਾਮ ਬਸ ਕਹਾਂ, ਫਿਕਰ ਫਕੀਰ ਕੇ, ਫਕੀਰੀ ਨਿਰਗੰਤਾ ਕੰਗਾਲੀ ਦਰਵੇਸ਼ੀ ਸਾਧੂਪਨ। ਜਪ ਲੋ ਹੈ ਪਰਾ ਖਵਾਬ, ਗਫਲਤ ਕਾ ਆਖੋ ਪਰ, ਲਜਤ ਤਵੀ ਲੋ ਬਾਦਸ਼ਾਹੀ ਓ ਬਜੀਰੀ ਹੈ, ਕਿਸੀ ਵਕਤ ਚੌਂਕ ਜਾਵੇ, ਫੂਲ ਪਰਦਾ ਉਠਾਵੇ, ਰੰਗ ਲਾਲ ਨਜ਼ਰ ਆਵੇ, ਛੂਟੇ ਦਿਲਗੀਰੀ ਹੈ, ਜੈ ਕਹਿ ਜਹਾਨ ਬੀਚ, ਬੀਚ ਨਿਗਹਿ ਸ਼ਾਨ ਫੀਕੀ ਕਛ, ਭਾਵਤ ਨਾ ਨੀਕੀ ਧੁਨ, ਨੌਬਤ ਨਫੀਰੀ ਹੈ, ਆਪੂ ਅਮੀਰੀ ਤਬ, ਪਸ਼ਮ ਅਮੀਰੀ ਗਨ, ਭਾਵਨਮ ਸਾਹਿਬੀ ਤੋ ਸਾਹਿਬੀ ਫਕੀਰੀ ਹੈ, ਦੁਖਨ ਕੋ ਦੁਖ ਔਰ ਸੁਖਨ ਸੋ ਅਨੁਰਾਗ, ਨਿੰਦਕ ਸੋ ਬੈਰ ਫਿਰ, ਬੰਧਕ ਸੋ ਗਿਰੀ ਹੈ, ਪੂਜਾ ਕੋ ਪਰਮ ਔ ਪੁਜਾਏਵੇ ਕੋ ਦੰਡ ਜੋਲ, ਪਾਏ ਪਾਈਏ ਤੇ ਆਨੰਦ, ਅਨ ਪਾਈਏ ਦਲਗੀਰੀ ਹੈ, ਜੀਵਨ ਕੀ ਆਸ਼ਾ ਮਰਨ ਫਿਕਰ ਜੋਲ, ਬਿਨ ਹਰ ਭਗਤ ਜਗ ਜਾਮਤ ਕੀ ਜੀਰੀ ਹੈ, ਅਕਰ ਅਨੰਨ ਇਤੀ ਫਾਟੈ ਨ ਫਿਕਰ ਜੋਲ, ਤੋਲੋ ਫਜੀਹਤ ਬਾਬਾ ਫੁਰੇ ਨ ਫਕੀਰੀ ਹੈ। ਸੋ ਫਕੀਰ ਪੁਰਸ਼ਾਂ ਦੇ ਐਸੇ ਲੱਛਣ ਸੋ ਧਰਮ ਸ਼ਾਸਤਰਾਂ ਦੇ ਅੰਦਰ ਵਿਦਵਾਨ ਸੱਜਣਾਂ ਨੇ ਵਰਣਨ ਕੀਤੇ ਹਨ। ਸੋ ਮਹਾਂਪੁਰਸ਼ਾਂ ਨੇ ਨਿਆਏ ਸ਼ਾਸਤਰ ਦੇ ਕੁਝ ਨੁਕਤੇ ਵਰਣਨ ਕੀਤੇ ਹਨ। ਨਿਆਏ ਯੋਗਵਾਦ ਨੀਤੀ ਇਨਸਾਫ ਗੌਤਮ ਰਿਸ਼ੀ ਦਾ ਰਚਿਆ ਹੋਇਆ ਸ਼ਾਸਤਰ, ਜਿਹਦੀ 6 ਸ਼ਾਸਤਰਾਂ ਵਿੱਚ ਗਿਣਤੀ ਹੈ, ਪ੍ਰਤੱਗਿਆ ਹੇਤੂ ਉਦਾਹਰਣ ਉਪਨੈ ਅਤੇ ਨਿਰਮਗਨ, ਇਹਨਾਂ 5 ਅੰਗਾਂ ਵਾਲਾ ਬਾਗ, ਪਰਵਤ ਅਗਨੀ ਵਾਲਾ ਹੈ, ਪ੍ਰਤੱਗਿਆ ਧੂਏ ਵਾਲਾ ਹੋਣ ਕਰਕੇ ਹੇਤੂ ਹੈ, ਧੂਏ ਵਾਲਾ ਜ਼ਰੂਰ ਅੱਗ ਸਹਿਤ ਹੁੰਦਾ ਹੈ, ਜਿਸ ਤਰ੍ਹਾਂ ਰਸੋਈ ਘਰ ਉਦਾਹਰਣ, ਨੇਮ ਨਾਲ ਅੱਗ ਸਾਥ ਰਹਿਣ ਵਾਲੇ ਧੂਏ ਹੇਤੂ ਵਾਲਾ ਇਹ ਪਰਵਤ ਹੈ ਉਪਨੈ, ਇਸ ਲਈ ਬਿਨਾਂ ਸੰਸੇ ਪਹਾੜ ਅੱਗ ਵਾਲਾ ਹੈ ਨਿਮਗਨ, ਦ੍ਰਿਸ਼ਟਾਂਤ ਵਾਕ ਮਿਸਾਲ ਕਹਾਵਤ ਨਿਆਏ ਵਾਕ ਸਾਰੀਆਂ ਬੋਲੀਆਂ ਵਿੱਚ ਵਰਤੇ ਜਾਂਦੇ ਹਨ, ਆਰੇ ਅਨੰਤ ਹਨ, ਅਸੀਂ ਇੱਥੇ ਉਹ ਲਿਖਦੇ ਹਾਂ ਜੋ ਬਹੁਤ ਪ੍ਰਸਿੱਧ ਅਤੇ ਜ਼ਿਆਦਾ ਵਰਤੇ ਜਾਂਦੇ ਹਨ। ਉਸ਼ਟ ਲਗੜ ਨਿਆਏ ਉੱਠ ਉੱਤੇ ਲੱਦੀਆਂ ਲੱਕੜਾਂ ਵਿੱਚੋਂ ਇੱਕ ਡੰਡਾ ਲੈ ਕੇ ਜਿਵੇਂ ਊਠ ਨੂੰ ਸਿੱਧਾ ਕਰ ਲਈਦਾ ਹੈ, ਤਿਵੇਂ ਕਿਸੇ ਦੀ ਗੱਲ ਨੂੰ ਆਪਣੇ ਪੱਖ ਦੀ ਪੁਸ਼ਟੀ ਲਈ ਵਰਤੀਏ। 2 ਊਖਰ ਵਰਖਾ ਨਿਆਏ ਜਿਵੇਂ ਕਦਰ ਵਿੱਚ ਕੁਝ ਮੀਂਹ ਕੁਝ ਫਲ ਨਹੀਂ ਦਿੰਦਾ, ਤਿਵੇਂ ਜਿਸ ਥਾਂ ਉਪਦੇਸ਼ ਆਦਿ ਦਾ ਕੁਝ ਅਸਰ ਨਾ ਹੋਵੇ। 3 ਅਗਨ ਧੂਮ ਨਿਆਏ ਧੂਆਂ ਕਾਰਜ ਦੇਖ ਕੇ ਜਿਸ ਤਰ੍ਹਾਂ ਕਾਰਨ ਰੂਪ ਅਗਨੀ ਦਾ ਗਿਆਨ ਹੁੰਦਾ ਹੈ, ਇਸ ਤਰ੍ਹਾਂ ਕਾਰਜ ਦੁਆਰਾ ਕਾਰਨ ਜਾਣ ਲੈਣਾ। 4 ਅਰਣ ਰੋਦਨ ਨਿਆਏ ਜੰਗਲ ਵਿੱਚ ਰੋਣਾ ਜੈਸੇ ਨਿਸਫਲ ਹੈ, ਉਸੇ ਤਰ੍ਹਾਂ ਜਿਸ ਥਾਂ ਕੋਈ ਗੱਲ ਸੁਣਨ ਵਾਲਾ ਨਾ ਹੋਵੇ ਅਤੇ ਬਖਿਆਨ ਕਰਤਾ ਬਿਰਥਾ ਸਿਰ ਖਪਾਵੇ। 5 ਅੰਧ ਗਜ ਨਿਆਏ ਕਈ ਅੰਨਿਆਂ ਨੇ ਹਾਥੀ ਟੋਕੇ ਵੇਖਿਆ, ਪੂਛ ਟਟੋਲਣ ਵਾਲੇ ਨੇ, ਟੰਗ ਟਟੋਲਣ ਵਾਲੇ ਨੇ, ਥਮਲੇ ਜਿਹਾ ਕੰਨ ਸਪਰਸ਼ ਕਰਨ ਵਾਲੇ ਨੇ, ਛੱਜ ਜਿਹਾ ਦੱਸਿਆ। ਇਸ ਤਰ੍ਹਾਂ ਜਿੱਥੇ ਬਾਤ ਦੀ ਅਸਲੀਅਤ ਜਾਣੇ ਬਿਨਾਂ ਲੋਕ ਆਪਣੀ ਅਟਕਲ ਨਾਲ ਕਲਪਨਾ ਕਰਨ, ਉੱਥੇ ਕਹਾਵਤ ਕਹੀ ਜਾਂਦੀ ਹੈ। 6 ਅੰਧ ਪਰੰਪਰਾ ਨਿਆਏ ਬਿਨਾਂ ਸੋਚੇ ਇੱਕ ਨੂੰ ਕੰਮ ਕਰਦੇ ਦੇਖ ਕੇ ਉਸੇ ਤਰ੍ਹਾਂ ਕਰਨ ਲੱਗਣਾ, ਵਿਚਾਰ ਬਿਨਾਂ ਪੁਰਾਣੀ ਦੀਵ ਤੇ ਤੁਰੇ ਜਾਣਾ। 7 ਅੰਧ ਪੰਗ ਨਿਆਏ ਅੰਨਾ ਦੇਖ ਨਹੀਂ ਸਕਦਾ, ਪਿੰਗਲਾ ਚੱਲ ਨਹੀਂ ਸਕਦਾ, ਪਰ ਜੇ ਅੰਨਾ ਪਿੰਗਲੇ ਨੂੰ ਚੁੱਕ ਲਵੇ ਤਦ ਜਿੱਥੇ ਚਾਹੁਣ ਪਹੁੰਚ ਸਕਦੇ ਹਨ। ਇਸ ਤਰ੍ਹਾਂ ਇੱਕ ਇੱਕ ਕਾਰਜ ਨੂੰ ਕਰਨ ਵਾਲੇ ਜਿੱਥੇ ਪਰਸਪਰ ਸਹਾਈ ਹੋਣ ਉੱਥੇ ਨਿਆਏ ਵਰਤੀ ਦਾ ਹੈ। ਇਕਾਕੀ ਤ੍ਰਿਣ ਨਿਆਏ ਇੱਕ ਅੱਖੋਂ ਕਾਣਾ ਸੀ ਦੂਜੀ ਵਿੱਚ ਤਿਨਕਾ ਪੈ ਗਿਆ, ਇਸੇ ਤਰ੍ਹਾਂ ਪਹਿਲਾਂ ਹੀ ਕਿਸੇ ਗੱਲ ਵਿੱਚ ਕਮਜ਼ੋਰੀ ਹੋਵੇ
ਉਤੋਂ ਹੋਰ ਵਿਘਨ ਆ ਪਵੇ ਤਦ ਉਸ ਮੌਕੇ ਇਹ ਕਹਾਵਤ ਵਰਤੀ ਦੀ ਹੈ। ਨੰਬਰ 9 ਸ਼ਮਸ਼ਰ ਕੰਟਕ ਨਿਆਏ ਦਾੜੀ ਮੁੱਛ ਜੋ ਮਨਾਉਂਦੇ ਹਨ ਉਹਨਾਂ ਦੇ ਰੋਮ ਕੰਡੇ ਜਿਹੇ ਤਿੱਖੇ ਉੱਗਦੇ ਹਨ। ਅਜਿਹੇ ਲੋਕ ਜਦ ਬੱਚਿਆਂ ਨੂੰ ਪਿਆਰ ਨਾਲ ਚੁੰਮਦੇ ਹਨ ਤਦ ਕੰਡਿਆਂ ਤੋਂ ਦੁਖੀ ਹੋਏ ਬੱਚੇ ਰੋ ਉੱਠਦੇ ਹਨ। ਜੋ ਪਿਆਰ ਦਿਖਾ ਕੇ ਦੁੱਖ ਦੇਵੇ ਉਸ ਲਈ ਨਿਆ ਇਹ ਕਹਾਵਤ ਵਰਤੀ ਦੀ ਹੈ। ਨੰਬਰ 10 ਸਮੁੰਦਰ ਵਰਖਾ ਨਿਆਏ ਜੈਸੇ ਸਮੁੰਦਰ ਵਿੱਚ ਮੀਂਹ ਉਪਕਾਰੀ ਨਹੀਂ ਦਿਸਦਾ ਤੈਸੇ ਜਿਸ ਤਾਂ ਕਿਸੇ ਗੱਲ ਦੀ ਜ਼ਰੂਰਤ ਨਾ ਹੋਵੇ ਉਸ ਥਾਂ ਨਿਆਇ ਕਿਹਾ ਜਾਂਦਾ ਹੈ। ਨੰਬਰ 11 ਸਿੰਘ ਅਵਲੋਕਨ ਨਿਆਏ ਜੈਸੇ ਸ਼ੇਰ ਸ਼ਿਕਾਰ ਨੂੰ ਮਾਰ ਕੇ ਜਦ ਅੱਗੇ ਵੱਧਦਾ ਹੈ ਤਦ ਫਿਰ ਪਿੱਛੇ ਵੇਖਦਾ ਹੈ ਤੈਸੇ ਕਿਸੇ ਬਾਤ ਪੁਰ ਬਾਰ ਬਾਰ ਧਿਆਨ ਦੇਣਾ। ਨੰਬਰ 12 ਸੁੰਦ ਉਪਸੁੰਦ ਨਿਆਏ ਸੁੰਦ ਅਤੇ ਉਪਸੁੰਦ ਦੋਵੇਂ ਭਾਈ ਤਲੋਤਮਾ ਪਛਰਾ ਨੂੰ ਵਰਨਾ ਚਾਹੁੰਦੇ ਸਨ। ਤਲੋਤਮਾ ਨੇ ਆਖਿਆ ਕਿ ਜੋ ਦੋਹਾਂ ਵਿੱਚੋਂ ਬਲੀ ਸਾਬਤ ਹੋਵੇਗਾ ਮੈਂ ਉਸ ਨੂੰ ਵਰਾਂਗੀ। ਇਸ ਪੁਰ ਆਪੋ ਵਿੱਚ ਹੀ ਲੜ ਕੇ ਕੱਟ ਮੋਏ। ਇਸ ਤਰ੍ਹਾਂ ਪਰਸਪਰ ਦੀ ਫੁੱਟ ਨਾਲ ਜਿੱਥੇ ਦੋਹਾਂ ਧਿਰਾਂ ਨੂੰ ਹਾਨੀ ਪਹੁੰਚੇ ਉਸ ਥਾਂ ਇੱਕ ਕਹਾਵਤ ਵਰਤੀ ਦੀ ਹੈ। ਨੰਬਰ 13 ਸੂਚੀ ਕਟਾ ਨਿਆਏ ਲੁਹਾਰ ਨੂੰ ਇੱਕ ਨੇ ਕੜਾਹ ਬਣਾਉਣ ਲਈ ਆਖਿਆ ਦੂਜੇ ਨੇ ਆ ਕੇ ਸੂਈ ਬਣਾਉਣ ਲਈ ਕਿਹਾ। ਲੁਹਾਰ ਨੇ ਪਹਿਲਾਂ ਸੂਈ ਬਣਾ ਕੇ ਫਿਰ ਕੜਾਹ ਬਣਾਉਣਾ ਆਰੰਭਿਆ। ਇਸੇ ਤਰ੍ਹਾਂ ਪਹਿਲੇ ਸਹਿਜ ਕੰਮ ਨੂੰ ਕਰਕੇ ਫਿਰ ਬੜੇ ਕੰਮ ਨੂੰ ਹੱਥ ਪਾਉਣਾ ਠੀਕ ਹੁੰਦਾ ਹੈ। ਨੰਬਰ 14 ਸਥਾਲੀ ਤੰਡਲ ਨਿਆਏ ਬਲਟੋਹੀ ਵਿੱਚੋਂ ਇੱਕ ਚੌਲ ਦੇਖਣ ਤੋਂ ਜਿਵੇਂ ਸਾਰੀ ਦੇਖਦੇ ਰਿੱਝੇ ਚੌਲਾਂ ਦਾ ਪਤਾ ਲੱਗਦਾ ਹੈ ਤਿਵੇਂ ਕਿਸੇ ਬਾਤ ਦੇ ਗਿਆਨ ਤੋਂ ਸਾਰਾ ਹਾਲ ਜਾਣ ਲੈਣਾ। ਨੰਬਰ 15 ਸਬੂਣਾ ਸਥੂਣਾ ਨਿਖਨਨ ਨਿਆਏ ਜੈਸੇ ਥੰਮੀ ਨੂੰ ਗੱਡਣ ਵੇਲੇ ਦ੍ਰਿੜ ਕਰਨ ਲਈ ਧੋ ਕੇ ਬਾਰ ਬਾਰ ਹਿਲਾ ਕੇ ਦੇਖੀ ਦਾ ਤੈਸੇ ਆਪਣੇ ਪੱਖ ਦੀ ਯੁਗਤੀ ਨਾਲ ਦ੍ਰਿੜਤਾ ਕਰਨੀ। ਨੰਬਰ 16 ਕਦਲੀ ਫਲ ਨਿਆਏ ਕੇਲਾ ਕੱਟੇ ਤੋਂ ਹੀ ਜ਼ਿਆਦਾ ਫਲਦਾ ਹੈ ਤੈਸੇ ਨੀਚ ਦੰਡ ਤੋਂ ਹੀ ਲਾਭ ਦਿੰਦਾ ਹੈ। ਨੰਬਰ 17 ਕਰ ਕੰਕਣ ਨਿਆਏ ਕੰਕਣ ਕਹਿਣ ਤੋਂ ਹੀ ਕਰ ਹੱਥ ਦਾ ਗਹਿਣਾ ਜਾਣਿਆ ਜਾਂਦਾ ਹੈ ਇਸ ਲਈ ਕਰ ਸ਼ਬਦ ਨਿਸਫਲ ਹੈ ਪਰ ਐਸਾ ਬੋਲਿਆ ਜਾਂਦਾ ਹੈ। ਇਸੇ ਤਰ੍ਹਾਂ ਜਿੱਥੇ ਬਾਤ ਨੂੰ ਸਪਸ਼ਟ ਕਰਨ ਲਈ ਕੁਝ ਵਾਧੂ ਸ਼ਬਦ ਕਹੀਏ ਉਸ ਥਾਂ ਇਹ ਨਿਆਇ ਕਹੀਦਾ ਹੈ ਨਿਆਇ ਵਰਤੀਦਾ ਹੈ। ਨੰਬਰ 18 ਅੰਗਰਕ ਤੋਂ ਜੋ ਬਹੁਤ ਪੱਕਾ ਫਲ ਸੀ ਉਹ ਸ਼ਾਖਾ ਤੋਂ ਟੁੱਟ ਕੇ ਡਿੱਗ ਪਿਆ। ਐਸੇ ਹੀ ਭਾਵੇਂ ਦੋ ਗੱਲਾਂ ਦਾ ਪਰਸਪਰ ਸਿੱਧਾ ਸੰਬੰਧ ਨਾ ਹੋਵੇ ਪਰ ਇੱਕ ਸਮੇਂ ਵਿੱਚ ਹੋ ਜਾਣ ਤਾਂ ਇਹ ਕਹਾਵਤ ਵਰਤੀ ਦੀ ਹੈ। ਨੰਬਰ 19 ਕੂਕ ਮੰਡੂਕ ਨਿਆਏ ਸਮੁੰਦਰ ਦਾ ਡੱਡੂ ਕਿਸੇ ਖੂਹ ਵਿੱਚ ਡਿੱਗ ਪਿਆ। ਖੂਹ ਦੇ ਡੱਡੂ ਨੇ ਪੁੱਛਿਆ ਤੇਰਾ ਸਮੁੰਦਰ ਕਿਤਨਾ ਵੱਡਾ ਹੈ ਉਸ ਨੇ ਆਖਿਆ ਬਹੁਤ ਵੱਡਾ ਹੈ। ਕੂਏ ਦੇ ਡੱਡੂ ਨੇ ਕਿਹਾ ਕਿ ਇਸ ਖੂਹ ਜਿੰਨਾ ਹੈ। ਸਮੁੰਦਰ ਦੇ ਮੇਂਢਕ ਨੇ ਇਸ ਪਰ ਖੂਹ ਦੇ ਡੱਡੂ ਨੂੰ ਕਿਹਾ ਕਿ ਕਿੱਥੇ ਇਹ ਤੁਛ ਖੂਹ ਔਰ ਕਿੱਥੇ ਮਹਾਨ ਸਮੁੰਦਰ। ਇਸ ਪਰ ਖੂਹ ਦੇ ਡੱਡੂ ਨੇ ਕਿਹਾ ਕਿ ਤੂੰ ਝੂਠਾ ਹੈ ਇਸ ਖੂਹ ਤੋਂ ਵੱਡਾ ਸਮੁੰਦਰ ਕਿਸ ਤਰ੍ਹਾਂ ਹੋ ਸਕਦਾ ਹੈ। ਇਸੇ ਤਰ੍ਹਾਂ ਜਿੱਥੇ ਥੋੜੇ ਗਿਆਨ ਵਾਲਾ ਵੱਡੇ ਗਿਆਨੀ ਦੀ ਗੱਲ ਨਹੀਂ ਮੰਨਦਾ ਅਤੇ ਤਰਕ ਕਰਦਾ ਹੈ ਉਸ ਥਾਂ ਇਹ ਕਹਾਵਤ ਆਖੀ ਜਾਂਦੀ ਹੈ। ਨੰਬਰ 20 ਕੈਮੁਤਕ ਨਿਆਏ ਜਿਸ ਨੇ ਵੱਡਾ ਕੰਮ ਕਰ ਲਿਆ ਉਸ ਨੂੰ ਛੋਟਾ ਕਰਨ ਵਿੱਚ ਕੀ ਕਠਿਨਾਈ ਹੈ। ਐਸੀ ਕਹਾਵਤ ਜਿਸ ਥਾਂ ਆਖੀਏ ਇਹ ਕੈਮੁਤਕ ਨਿਆਏ ਹੈ। ਨੰਬਰ 21 ਕੰਠ ਚਾਮੀ ਕਰ ਨਿਆਏ ਕਿਸੇ ਦੇ ਗੱਲ ਕਹਿਣਾ ਹੋਵੇ ਪਰ ਉਸ ਨੂੰ ਭਰਮ ਹੋ ਜਾਵੇ ਕਿ ਖੋਇਆ ਗਿਆ ਹੈ ਔਰ ਢੂੰਡਤਾ ਵਿਆਕਲ ਹੋ ਜਾਵੇ। ਇਸੇ ਤਰ੍ਹਾਂ ਵਸਤੂ ਦੇ ਪਾਸ ਹੋਣ ਪਰ ਜੋ ਅਗਿਆਨ ਕਰਕੇ ਨਾ ਹੋਣੀ ਸਮਝੇ ਉਸ ਥਾਂ ਇਹ ਨਿਆਇ ਆਖੀਦਾ ਹੈ। ਨੰਬਰ 22 ਗਡਰ ਪਰਵਾਹ ਨਿਆਏ ਦੇਖੋ ਭੇਟ ਚਾਲ। ਨੰਬਰ 23 ਗੁੜ ਔਖਦ ਨਿਆਏ ਕੌੜੀ ਦਵਾ ਬਾਲਕ ਨੂੰ ਗੁੜ ਦਾ ਲਾਲਚ ਦੇ ਕੇ ਪਿਆਈ ਦੀ ਹੈ ਤੈਸੇ ਕਿਸੇ ਨੂੰ ਕਿਸੇ ਕੰਮ ਲਈ ਰੁਚੀ ਦਿਖਾ ਕੇ ਤਿਆਰ ਕਰਨਾ। ਨੰਬਰ 24 ਘੱਟ ਦੀਪਕ ਨਿਆਏ ਘੜੇ ਦਾ ਦੀਵਾ ਅੰਦਰ ਹੀ ਰੋਸ਼ਨੀ ਕਰਦਾ ਹੈ ਤੈਸੇ ਜੋ ਆਪਣਾ ਹੀ ਭਲਾ ਚਾਹੁੰਦਾ ਹੈ ਦੂਜੇ ਨੂੰ ਵਿਦਿਆ ਆਦਿ ਨਾਲ ਲਾਭ ਨਹੀਂ ਪਹੁੰਚਾਉਂਦਾ ਉਸ ਲਈ ਇਹ ਕਹਾਵਤ ਹੈ। ਨੰਬਰ 25 ਘਣਕ ਘੁਣ ਅੱਖਰ ਨਿਆਏ ਜੈਸੇ ਲੱਕੜੀ ਦਾ ਘੁਣ ਘੁਣਾ ਕਰ ਨਿਆਏ ਕੀੜਾ ਘੁਣਾ ਲੱਕੜ ਨੂੰ ਖਾਂਦਾ ਹੈ ਤਾਂ ਉਸ ਤੋਂ ਕਦੇ ਕਦੇ ਅਚਾਨਕ ਅੱਖਰਾਂ ਦੀ ਸ਼ਕਲ ਬਣ ਜਾਂਦੀ ਹੈ। ਇਸੇ ਤਰ੍ਹਾਂ ਕੋਈ ਕੰਮ ਬਿਨਾਂ ਧਿਆਨ ਸੁਤੇ ਹੋ ਜਾਵੇ ਉੱਥੇ ਦ੍ਰਿਸ਼ਟਾਂਤ ਵਰਤੀਦਾ ਹੈ। ਜਲ ਤਰੰਗ ਨਿਆਏ ਤਰੰਗ ਨਾਮ ਜੁਦਾ ਹੋਣ ਪਰ ਵੀ ਉਹ ਜਲ ਤੋਂ ਭਿੰਨ ਨਹੀਂ ਤੈਸੇ ਹੀ ਅਭੇਦ ਪ੍ਰਗਟ ਕਰਨ ਲਈ ਇਹ ਨਿਆਏ ਵਰਤੀਦਾ ਹੈ। ਨੰਬਰ 27 ਜਲ ਤੂੰਬੀ ਨਿਆਏ ਕਿਸੇ ਨੇ ਤੂੰਬੀ ਪਾਣੀ ਵਿਚ ਲੁਕੋਈ ਪਰ ਉਹ ਝੱਟ ਉੱਪਰ ਆ ਗਈ। ਇਸੇ ਤਰ੍ਹਾਂ ਜੋ ਗੱਲ ਲੁਕ ਨਹੀਂ ਸਕਦੀ ਉਸਦੇ ਲੁਕਾਉਣ ਦਾ ਯਤਨ ਕਰਨਾ। ਤਿਲ ਤੁੰਡਲ ਨਿਆਏ ਤਿਲ ਅਤੇ ਚਾਵਲ ਮਿਲਾ ਕੇ ਰੱਖਣ ਪੁਰ ਵੀ ਜੁਦੇ ਪਾਸਦੇ ਹਨ। ਤੈਸੇ ਅਨਮੇਲ ਪਦਾਰਥ ਕਦੇ ਅਭਿੰਨ ਨਹੀਂ ਹੋ ਸਕਦੇ। ਨੰਬਰ 29 ਦੇਹਲੀ ਦੀਪਕ ਨਿਆਏ ਦੇਹਲੀ ਉੱਪਰ ਰੱਖਿਆ ਦੀਵਾ ਅੰਦਰ ਅਤੇ ਬਾਹਰ ਰੋਸ਼ਨੀ ਕਰਦਾ ਹੈ। ਤੈਸੇ ਇੱਕ ਬਾਤ ਦੋ ਗੁਣਾਂ ਨੂੰ ਪ੍ਰਗਟ ਕਰੇ ਅਥਵਾ ਇੱਕ ਸ਼ਬਦ ਦੋਹੀ ਪਾਸੇ ਅਰਥ ਸਿੱਧ ਕਰੇ ਤਾਂ ਦੇ ਨਿਆਏ ਬੋਲੀ ਦਾ ਹੈ। ਨੰਬਰ 30 ਦੰਡ ਚੱਕਰ ਨਿਆਏ ਜੈਸੇ ਘੜਾ ਬਣਾਉਣ ਲਈ ਚੱਕ ਡੰਡਾ ਆਦਿ ਅਨੇਕ ਸਮਾਨ ਸਹਾਇਕ ਹੁੰਦੇ ਹਨ। ਤੈਸੇ ਜੋ ਬਾਤ ਅਨੇਕ ਕਾਰਨਾਂ ਤੋਂ ਸਿੱਧ ਹੋਵੇ ਉੱਥੇ ਮਿਸਾਲ ਆਉਂਦੀ ਹੈ। ਨੰਬਰ 31 ਪੇਸ਼ਟ ਪੋਸ਼ਣ ਨਿਆਏ ਪੀਠੇ ਨੂੰ ਪੀਣਾ ਨਿਰਰਥਕ ਹੈ। ਤੈਸੇ ਕੀਤੇ ਹੋਏ ਕੰਮ ਨੂੰ ਫਿਰ ਕਰਨਾ ਨਿਸਫਲ ਹੈ। ਕਿਸੇ ਬਾਤ ਨੂੰ ਬਾਰ ਬਾਰ ਦੁਹਰਾਉਣਾ ਲਾਭਦਾਇਕ ਨਹੀਂ। ਨੰਬਰ 32 ਮੰਡੂਕ ਤੋਲਣ ਨਿਆਏ ਕੋਈ ਬਾਣੀਆਂ ਡੱਡੂ ਨੂੰ ਸਮਾਨ ਵਾਲੇ ਪਰੜੇ ਵਿਚ ਰੱਖ ਕੇ ਵਸਤੂ ਤੋਲਦਾ ਸੀ ਤਾਂ ਕਿ ਵਸਤੂ ਘੱਟ ਦਿੱਤੀ ਜਾਵੇ। ਡੱਡੂ ਟੱਪ ਕੇ ਬਾਹਰ ਚਲਾ ਗਿਆ ਜਿਸ ਤੋਂ ਵਸਤੂ ਦਾ ਵਜਨ ਘੱਟ ਗਿਆ। ਇਸੇ ਤਰ੍ਹਾਂ ਛਲ ਨਾਲ ਕੀਤੀ ਬਾਤ ਪ੍ਰਗਟ ਹੋ ਜਾਂਦੀ ਹੈ ਅਥਵਾ ਜੈਸੇ ਡੱਡੂ ਇਕੱਠੇ ਕਰਕੇ ਤੋਲੀਏ ਤਦ ਤੋਲੇ ਨਹੀਂ ਜਾਂਦੇ ਕਿਉਂਕਿ ਉਹ ਨਿਚਲੇ ਹੋ ਕੇ ਨਹੀਂ ਬੈਠਦੇ। ਇੱਕ ਨੂੰ ਬਿਠਾਓ ਚਾਰ ਕੁੱਦ ਕੇ ਬਾਹਰ ਹੋ ਜਾਂਦੇ ਹਨ। ਇਸੇ ਤਰ੍ਹਾਂ ਆਪ ਮੁਹਾਰੀ ਮੂਰਖ ਮੰਡਲੀ ਤੋਂ ਕੋਈ ਕਾਰਜ ਸਿੱਧ ਨਹੀਂ ਹੁੰਦਾ। ਨੰਬਰ 33 ਮ੍ਰਿਗ ਕਸਤੂਰੀ ਨਿਆਏ ਕਸਤੂਰੀ ਮ੍ਰਿਗ ਦੀ ਨਾਭੀ ਵਿਚ ਹੈ ਪਰ ਭਾਲ ਦਾ ਜੰਗਲ ਵਿਚ ਹੈ। ਇਸੇ ਤਰ੍ਹਾਂ ਆਪਣੇ ਪਾਸ ਹੁੰਦੇ ਆਨੰਦ ਨੂੰ ਹੋਰ ਥਾਂ ਮੰਨਣਾ। ਨੰਬਰ 34 ਅਰਜੂ ਸਰਪ ਨਿਆਏ ਤਾਤੀਕ ਯਥਾਰਥ ਗਿਆਨੀ ਹੁੰਦਾ ਰੱਸੀ ਨੂੰ ਸੱਪ ਸਮਝਦਾ ਹੈ। ਜਦ ਤੀਕ ਯਥਾਰਥ ਗਿਆਨ ਨਹੀਂ ਹੁੰਦਾ ਰੱਸੀ ਨੂੰ ਸੱਪ ਸਮਝਦਾ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨ ਬਿਨਾਂ ਦ੍ਰਿਸ਼ ਜਗਤ ਨੂੰ ਸੱਤ ਜਾਣਦਾ ਹੈ। ਕਿਸੇ ਵਸਤੂ ਦੀ ਅਸਲੀਅਤ ਸਮਝੇ ਬਿਨਾਂ ਭ੍ਰਮ ਦੂਰ ਨਹੀਂ ਹੁੰਦਾ। ਨੰਬਰ 35 ਲੋਹ ਚੁੰਬਕ ਨਿਆਏ ਲੋਹਾ ਜੜ ਹੋਣ ਪੁਰਸ਼ ਜਾਂਦਾ ਹੈ। ਤੈਸੇ ਕਿਰਿਆ ਰਹਿਤ ਪੁਰਸ਼ ਪ੍ਰਕਿਰਤੀ ਦੇ ਸੰਯੋਗ ਕਰਕੇ ਚੇਸ਼ਟਾ ਕਰਦਾ ਹੈ। ਇਹ ਨਿਆਏ ਸਾਂਖ ਵਾਲੇ ਵਰਤਦੇ ਹਨ। ਨੰਬਰ 36 ਬਾਰਦ ਟਿੱਟਵ ਨਿਆਏ ਕਹਾਵਤ ਹੈ ਕਿ ਸਮੁੰਦਰ ਨੇ ਇੱਕ ਵਾਰ ਟਟੀਰੀ ਦੇ ਅੰਡੇ ਡੋਬ ਲਏ। ਟਟੀਰੀਆਂ ਨੇ ਸਾਰੇ ਪੰਛੀਆਂ ਨੂੰ ਸਾਥ ਮਿਲਾ ਕੇ ਸਮੁੰਦਰ ਦੇ ਸੁਕਾਉਣ ਦਾ ਯਤਨ ਕੀਤਾ। ਹੰਤ ਨੂੰ ਗਰੜ ਦੀ ਸਹਾਇਤਾ ਨਾਲ ਸਮੁੰਦਰ ਨੂੰ ਲਜ਼ਤ ਕਰਕੇ ਅੰਡੇ ਹਾਸਲ ਕੀਤੇ। ਇਸ ਦਾ ਭਾਵ ਹੈ ਕਿ ਪੁਰਸ਼ਾਰਥ ਅਤੇ ਏਕਾ ਸਾਰੇ ਕੰਮ ਕਰ ਦਿੰਦਾ ਹੈ। ਨੰਬਰ 37 ਬਿਲਵ ਖਲਾਟ ਨਿਆਏ ਧੁੱਪ ਨਾਲ ਵਿਆਕਲ ਹੋਇਆ ਗੰਜਾ ਆਰਾਮ ਲਈ ਬਿਲ ਦੇ ਵਿਰਸ਼ ਹੇਠ ਬੈਠ ਗਿਆ। ਉਸ ਥਾਂ ਬਿਲ ਦਾ ਪਦ ਟੁੱਟ ਕੇ ਟੱਟਣ ਵਿਚ ਲੱਗਾ ਜਿੱਥੇ ਸੁੱਖ ਦਾ ਸਾਧਨ ਕਰਦੇ ਦੁੱਖ ਖੜਾ ਹੋ ਜਾਏ ਉਸ ਥਾਂ ਇਹ ਕਹਾਵਤ ਆਖੀ ਦੀ ਹੈ। ਨੰਬਰ 38 ਬੀਜਾਂਕੁਰ ਨਿਆਏ ਬੀਜ ਤੋਂ ਅੰਕਰ ਹੈ ਜਾਂਕਰ ਤੋਂ ਬੀਜ ਹੈ। ਜੈਸੇ ਇਹ ਠੀਕ ਨਹੀਂ ਕਿਹਾ ਜਾ ਸਕਦਾ ਤੈਸੇ ਦੋ ਸੰਬੰਧ ਵਸਤੂਆਂ ਦੇ ਨਿਤ ਪ੍ਰਵਾਹ ਦੇ ਦ੍ਰਿਸ਼ਟਾਂਤ ਵਿਚ ਵੇਦਾਂਤੀ ਇਹ ਨਿਆਏ ਵਰਤਦੇ ਹਨ। ਸੋ ਐਸੀਆਂ ਚੀਜ਼ਾਂ ਨੀਤੀਵਾਨ ਪੁਰਸ਼ਾਂ ਨੇ ਵਿਚਾਰ ਵਾਸਤੇ ਕਥਨ ਕੀਤੀਆਂ ਹਨ ਜਿਹੜੇ ਗੁਰਮੁਖ ਪਿਆਰੇ ਇਹਨਾਂ ਵਿਚਾਰਾਂ ਤੋਂ ਲਾਭ ਲੈ ਕੇ ਗੁਰੂ ਪਰਮੇਸ਼ਰ ਅਤੇ ਨਾਮ ਦੀ ਕਮਾਈ ਕਰਦੇ ਹਨ ਉਹਨਾਂ ਉੱਪਰ ਅਕਾਲ ਪੁਰਖ ਦੀ ਮਹਾਨ ਬਖਸ਼ਿਸ਼ ਕੁਟਲ ਨੀਤੀ ਕੁਟਲ ਪੁਰਸ਼ਾਂ ਦਾ ਕੰਮ ਹੈ। ਰਾਜਨੀਤੀ ਸ੍ਰੇਸ਼ਟ ਰਾਜਿਆਂ ਦਾ ਕਰਮ ਹੈ। ਮਹਾਰਾਜਾ ਬਿਕਰਮਾਜੀਤ ਆਦਿਕ ਧਰਮ ਨੀਤੀ ਧਰਮੀ ਪੁਰਸ਼ਾਂ ਦੀ ਹੈ। ਉਹ ਧਰਮ ਦੀ ਨੀਤੀ ਮਰਯਾਦਾ ਅਨੁਸਾਰ ਚੱਲਦੇ ਹਨ। ਜਿਹੜੇ ਐਸੇ ਧਰਮੀ ਪੁਰਸ਼ ਹਨ ਉਹ ਸੰਤ ਹਨ, ਮਹਾਤਮਾ ਹਨ, ਗੁਰਮੁਖ ਹਨ। ਧੰਨ ਧੰਨ ਬਾਬਾ ਜਵਾਲਾ ਸਿੰਘ ਸਾਹਿਬ ਜਿਨ੍ਹਾਂ ਦਾ ਸੰਖੇਪ ਇਤਿਹਾਸ ਸੋ ਬੇਨਤੀ ਰੂਪ ਚ ਕਥਨ ਕੀਤਾ ਸੀ ਉਹਨਾਂ ਮਹਾਂਪੁਰਸ਼ਾਂ ਦੀ ਮਹਿਮਾ ਵਿਚ ਪੰਜਵੇਂ ਪਾਤਸ਼ਾਹ ਜੀ ਕਥਨ ਕਰਦੇ ਹਨ। ਆਸਾ ਮਹਲਾ ਪੰਜਵਾ ਪੰਨਾ 392 ਆਠ ਪੈਰ ਨਿਗਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਨ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਰਹਿਤ ਸੁਨਹੋ ਮੇਰੇ ਭਾਈ ਵਾਕੀ ਮਹਿਮਾ ਕਥਨ ਨਾ ਜਾਈ ਰਾਉ। ਬਰਤਨ ਜਾ ਕੇ ਕੇਵਲ ਨਾਮ, ਉਹਨਾਂ ਦੇ ਰੂਪ ਕੀਰਤਨ ਬਿਸ਼ਰਾਮ। ਮਿੱਤਰ ਸਤਰ ਜਾ ਕੇ ਏਕ ਸਮਨ, ਪ੍ਰਭ ਆਪਣੇ ਬਿਨ ਅਵਰ ਨਾ ਜਾਣ। ਕੋਟ ਕੋਟ ਅਘ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੈ ਦਾ ਤਾਰਾ। ਸੂਰ ਵੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਤਾਕਾ ਸੰਗ ਬਚ ਹੈ ਸੁਰ ਦੇਵ, ਅਮੋਗ ਦਰਸ ਸਫਲ ਜਾ ਕੀ ਸੇਵ। ਕਰ ਜੋੜ ਨਾਨਕ ਕਰੇ ਅਰਦਾਸ, ਮੁਹੇ ਸੰਤ ਹੈ ਟਹਿਲ ਦੀਜੈ ਗੁਣਤਾਸ। ਹਜ਼ੂਰ ਪੰਜਵੇਂ ਪਾਤਸ਼ਾਹ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦਾ ਲੱਛਣ ਵਰਣਨ ਕਰਦੇ ਹਨ। ਆਸਾ ਮਹੱਲਾ ਪੰਜਵਾਂ, ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਵੱਲੋਂ ਇਹ ਵਿਚਾਰ ਹੈ। ਉਹ ਮਹਾਤਮਾ ਕੈਸੇ ਹਨ, ਉਹਨਾਂ ਦੇ ਕੈਸੇ ਲੱਛਣ ਹਨ, ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕਹਿੰਦੇ ਹਨ। ਜੋ ਬ੍ਰਹਮ ਦੇ ਗਿਆਨ ਵਾਲਾ ਉਹ ਬ੍ਰਹਮ ਗਿਆਨੀ ਹੈ, ਜੋ ਸ਼ਾਸਤਰ ਦੇ ਗਿਆਨ ਵਾਲਾ ਉਹ ਸ਼ਾਸਤਰ ਗਿਆਨੀ ਹੈ। ਸੋ ਗੁਣ ਗੁਣ ਦਾ ਗਿਆਨ ਹੋਣਾ ਇੱਕ ਅਲੱਗ ਬਾਤ ਹੈ। ਸੋ ਸਾਰੇ ਗਿਆਨਾਂ ਦਾ ਵੱਡਾ ਗਿਆਨ, ਆਤਮਾ ਦਾ ਗਿਆਨ ਮੁੱਖ ਗਿਆਨ ਹੈ। ਦੂਸਰੇ ਗਿਆਨ ਵੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਗ੍ਰਹਿਣ ਕਰਨੇ ਚਾਹੀਦੇ ਹਨ। ਕਈ ਮਹਾਂਪੁਰਸ਼ਾਂ ਨੇ 14 ਵਿਦਿਆ ਕਹੀਆਂ ਨੇ, 64 ਵਿਦਿਆ ਵਰਣਨ ਕੀਤੀਆਂ ਹਨ। ਪਰੰਤੂ ਆਤਮਾ ਦਾ ਗਿਆਨ ਪ੍ਰਾਪਤ ਕੀਤੇ ਤੋਂ ਬਿਨਾਂ ਇਨਸਾਨ ਸੋ ਮੁਕਤ ਨਹੀਂ ਹੋ ਸਕਦਾ ਹੈ। ਜਿਹੜੇ ਆਤਮਾ ਗਿਆਨੀ ਹਨ ਉਹਨਾਂ ਦੀ ਅਵਸਥਾ ਦਾ ਵਰਣਨ ਕਰਦੇ ਹਨ। ਆਠ ਪੈਰ ਨਿਕਟ ਕਰ ਜਾਣੈ, ਉਹ ਮਹਾਂਪੁਰਸ਼ ਬੀਤਰਾਗ ਬ੍ਰਹਮ ਗਿਆਨੀ ਕੈਸੇ ਹਨ। ਬੀਤਰਾਗ ਵਿਸ਼ਿਆ ਵਾ ਚਿੱਤਮ, ਜਿਹੜੇ ਬੀਤਰਾਗ ਜਿਨ੍ਹਾਂ ਦੇ ਮਨ ਚੋਂ ਰਾਗ ਬੀਤ ਗਿਆ ਅਤੇ ਉਹਨਾਂ ਨੇ ਚਿੱਤ ਦੀਆਂ ਵਿਰਤੀਆਂ ਨੂੰ ਸ਼ਮਨ ਕਰ ਲਿਆ ਹੈ। ਸੋ ਚਿੱਤ ਦੇ ਸਾਰੇ ਸੰਕਲਪ ਮੀਟ ਲਏ ਹਨ, ਚਿੱਤ ਦੇ ਸਾਰੇ ਵਿਕਾਰ ਖਤਮ ਕਰ ਦਿੱਤੇ ਹਨ ਔਰ ਉਹਨਾਂ ਨੇ ਆਪਣੇ ਚਿੱਤ ਨੂੰ ਸਥਿਰ ਕਰ ਲਿਆ ਹੈ। ਐਸੇ ਜੋ ਮਹਾਂਪੁਰਸ਼ ਹਨ ਉਹ ਵਾਹਿਗੁਰੂ ਨੂੰ ਹਮੇਸ਼ਾ ਹੀ ਆਪਣੇ ਨਿਕਟ ਕਰਕੇ ਨੇੜੇ ਕਰਕੇ ਜਾਣਦੇ ਹਨ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਛਲੀ ਚਰੈ ਖਜੂਰ, ਕਾਹੇ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਨਾ ਵਾਹਿਗੁਰੂ ਨੇੜੇ ਹੈ, ਨਾ ਦੂਰ ਹੈ, ਨੇੜੇ ਨਾ ਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਸਤਿਗੁਰ ਗੁਰੀ ਵਨਵਾਜ, ਸਤਿਗੁਰ ਸੱਚੇ ਪਾਤਸ਼ਾਹ ਨੇ ਮੱਕੇ ਜਾ ਕੇ ਇਹ ਦੱਸਿਆ ਸੀ ਕਿ ਖੁਦਾ ਦਾ ਘਰ ਭਾਈ ਇੱਕ ਸਥਾਨ ਵਿੱਚ ਸੀਮਤ ਨਹੀਂ ਕੀਤਾ ਜਾ ਸਕਦਾ। ਵਾਹਿਗੁਰੂ ਤਾਂ ਜਿਵੇਂ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾਟ ਹੈ ਨਾ ਬਾਧ ਹੈ, ਨਾ ਕਾਟ ਹੈ ਨਾ ਕਾਟ ਬਾਧ ਹੋਤ ਹੈ। ਸਾਰੀਆਂ ਜਗ੍ਹਾ ਵਿੱਚ ਵਾਹਿਗੁਰੂ ਪਰਮੇਸ਼ਰ ਜਰਦੇ ਜਰਦੇ ਵਿੱਚ ਸਮਾਇਆ ਹੋਇਆ ਹੈ। ਦੱਖਣ ਦੇ ਸਾਰੀ ਕਾ ਵਾਸਾ, ਪੱਛਮ ਅਲੋ ਮਕਾਮਾ, ਦਿਲ ਮੈਂ ਖੋਜ ਦਿਲਾ ਦਿਲ ਖੋਜੋ ਇਹੀ ਠੌਰ ਮਕਾਮਾ। ਉਹ ਵਾਹਿਗੁਰੂ ਪਰਮੇਸ਼ਰ ਨੂੰ ਨੇੜੇ ਕਰਕੇ ਜਾਣਦੇ ਹਨ। ਉਹ ਸ਼ਾਹ ਰਗ ਨੂੰ ਵੀ ਨੇੜੇ ਹੈ, ਕਿੰਨਾ ਨੇੜੇ ਕਿਹਾ ਜਾਵੇ, ਕਿਹਾ ਹੀ ਨਹੀਂ ਜਾਂਦਾ ਹੈ। ਨਾ ਉਹ ਦੂਰ ਹੈ ਨਾ ਨੇੜੇ ਹੈ, ਹਰ ਜਗ੍ਹਾ ਪਰਿਪੂਰਨ ਵਿਆਪਕ ਹੈ। ਆਠ ਪੈਰ ਨਿਕਟ ਕਰ ਜਾਣੈ, ਅਠੋ ਪੈਰ ਹੀ ਵਾਹਿਗੁਰੂ ਨੂੰ ਆਪਣੇ ਨੇੜੇ ਕਰਕੇ ਜਾਣਦੇ ਹਨ। ਅੰਗ ਸੰਗ ਜਾਣਦੇ ਹਨ। ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰਗ ਬਕੂਤੇ, ਗੁਰਮਿਰੈ ਸੰਗ ਸਦਾ ਹੈ ਨਾਲੇ। ਐਸੀ ਉਹਨਾਂ ਮਹਾਂਪੁਰਸ਼ਾਂ ਦੀ ਅਵਸਥਾ ਹੁੰਦੀ ਹੈ। ਪ੍ਰਭ ਕਾ ਕੀਆ ਮਿੱਠਾ ਮਨ, ਪ੍ਰਭੂ ਅਕਾਲ ਪੁਰਖ ਦੇ ਕੀਤੇ ਹੋਏ ਨੂੰ ਉਹ ਗੁਰਮੁਖ ਪਿਆਰੀ ਮਿੱਠਾ ਕਰਕੇ ਜਾਣਦੇ ਹਨ। ਤੇਰਾ ਭਾਣਾ ਮਿੱਠਾ ਲਾਗੈ, ਹਰ ਨਾਮ ਪਥ ਨਾਨਕ ਮੰਗੈ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੈ ਕਰਤਵ ਕੁਸ਼ਲ ਸਮਾਨਾ। ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਰੇ ਜੀਤੇ, ਐਸੀ ਅਵਸਥਾ ਬਣ ਜਾਂਦੀ ਹੈ। ਪ੍ਰਭ ਕੀ ਆਗਿਆ ਆਤਮ ਹਤਾਵੈ, ਜੀਵਨ ਮੁਕਤ ਸੋ ਕਹਾਵੈ। ਐਸਾ ਹਰ ਤੈਸਾ ਸੋ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਨ ਤੈਸਾ ਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਐਸੇ ਮਹਾਂਪੁਰਸ਼ ਜੀਵਨ ਮੁਕਤ ਹੁੰਦੇ ਹਨ, ਹਰਕ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ, ਕਹੁ ਨਾਨਕ ਸੁਣ ਰੇ ਮਨਾ ਗਿਆਨੀ ਤਰੇ ਹੈ। ਉਹ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ, ਦੁੱਖ ਆ ਜਾਏ ਸੁਖ ਆ ਜਾਏ ਇੱਕ ਰਸ ਅਵਸਥਾ ਵਿੱਚ ਰਹਿੰਦੇ ਹਨ, ਦੁੱਖ ਸੁਖ ਦੋਨੋਂ ਕੱਪੜੇ ਪਹਿਰੇ ਆਏ ਮਨੁੱਖ ਐਸਾ ਸਮਝਦੇ ਹਨ, ਪਾਪ ਪੁੰਨ ਤੇ ਮੈਂ ਰਹੋ ਸਤਿਗੁਰ ਕੈ ਪ੍ਰਸਾਦ। ਉਹ ਦੁੱਖ ਸੁਖ ਵਿੱਚ ਨਰਲੇਪ ਰਹਿੰਦੇ, ਦੁੱਖ ਨੂੰ ਆਪਣੇ ਪਰਾਰਬਧ ਰੂਪੀ ਕਰਮ ਦਾ ਭੋਗ ਜਾਣ ਕੇ ਭੋਗ ਲੈਂਦੇ, ਕਲੇਸ਼ ਨਹੀਂ ਮੰਨਦੇ, ਕਿਸੇ ਨੂੰ ਅਲਾਮਾ ਨਹੀਂ ਦਿੰਦੇ, ਰੋਸ ਗਿਲਾ ਨਹੀਂ ਕਰਦੇ ਹਨ, ਜੇ ਸੁਖ ਆਉਂਦਾ ਹੈ ਤੇ ਵਾਹਿਗੁਰੂ ਦੇ ਬਖਸ਼ੇ ਜਾਣਦੇ ਹਨ, ਦੁੱਖ ਤੇ ਸੁਖ ਵਿੱਚ ਨਿਰਲੇਪ ਅਵਸਥਾ ਵਿੱਚ ਹੀ ਰਹਿੰਦੇ ਹਨ, ਆਤਮਾ ਆਨੰਦ ਵਿੱਚ ਲਿਵਲੀਨ ਰਹਿੰਦੇ ਹਨ, ਪ੍ਰਭੂ ਦਾ ਜੋ ਹੁਕਮ ਹੈ ਉਸ ਨੂੰ ਮਿੱਠਾ ਕਰਕੇ ਮੰਨਦੇ ਹਨ। ਜੇ ਤੱਤੀ ਤਵੀ ਤੇ ਬੈਠਣਾ ਪਵੇ, ਦੇਗ ਵਿੱਚ ਆਲੂ ਉਬਾਲਿਆ ਜਾਏ, ਸੀਸ ਤੇ ਆਰਾ ਫੇਰਿਆ ਜਾਵੇ, ਬੰਦ ਬੰਦ ਕੱਟਿਆ ਜਾਵੇ, ਜੰਬੂਰਾਂ ਨਾਲ ਮਾਸ ਨੋਚਿਆ ਜਾਵੇ, ਚਰਕੜੀ ਦੇ ਤੁੰਬੇ ਤੁੰਬੇ ਕੀਤਾ ਜਾਵੇ, ਮੁਸ਼ਕਾਂ ਬੰਨ ਕੇ ਜਲ ਵਿੱਚ ਸਿੱਟਿਆ ਜਾਵੇ, ਅਗਨੀ ਵਿੱਚ ਸਿੱਟਿਆ ਜਾਵੇ, ਉਹ ਆਨੰਦ ਸਰੂਪ ਵਿੱਚ ਹੀ ਰਹਿੰਦੇ ਹਨ ਕਿ ਵਾਹਿਗੁਰੂ ਪਰਮੇਸ਼ਰ ਜਿਵੇਂ ਤੈਨੂੰ ਮਨਜ਼ੂਰ ਹੈ ਉਹੀ ਉਹ ਠੀਕ ਹੈ। ਉਹ ਮੱਥੇ ਦੇ ਤਿਊੜੀ ਨਹੀਂ ਪਾਉਂਦੇ, ਵਾਹਿਗੁਰੂ ਨੂੰ ਅਲਾਮਾ ਨਹੀਂ ਦਿੰਦੇ, ਜਿਸ ਤਰ੍ਹਾਂ ਕੁੱਤੇ ਵੱਲ ਢੀਮ ਮਾਰੋ ਉਹ ਢੀਮ ਨੂੰ ਚੁੱਕਣ ਜਾਂਦਾ ਹੈ ਰੋਟੀ ਦਾ ਟੁਕੜਾ ਸਮਝ ਕੇ, ਸ਼ੇਰ ਦੇ ਗੋਲੀ ਮਾਰੋ ਉਹ ਗੋਲੀ ਵੱਲ ਨਹੀਂ ਜਾਂਦਾ, ਗੋਲੀ ਮਾਰਨ ਵਾਲੇ ਵੱਲ ਜਾਂਦਾ ਹੈ। ਜਿਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹਨ ਉਹ ਸਾਧ ਸੰਗਤ ਜੀ ਸੋ ਆਪਣੇ ਕਰਮਾਂ ਉੱਤੇ ਰੱਖਦੇ ਹਨ, ਦੱਦਾ ਦੋਸ ਨਾ ਦਿਓ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਾਣਾ, ਦੂਜੇ ਨੂੰ ਅਲਮਾ ਨਹੀਂ ਦਿੰਦੇ। ਉਹ ਕਹਿੰਦੇ ਜੇ ਕੋਈ ਮੈਨੂੰ ਦੁੱਖ ਆਇਆ ਸੋ ਵਾਹਿਗੁਰੂ ਵੱਲੋਂ ਪ੍ਰੀਖਿਆ ਜਾਣ ਲਓ, ਜੇ ਬ੍ਰਹਮ ਗਿਆਨੀ ਹਨ, ਜੇ ਕੋਈ ਅਧੂਰਾਪਨ ਹੈ ਕਹਿੰਦੇ ਮੇਰੇ ਕਰਮਾਂ ਦਾ ਫਲ ਹੈ ਉਸ ਨੂੰ ਮੈਂ ਭੋਗਦਾ ਹਾਂ, ਉਹ ਗਿਆਨ ਵਿੱਚ ਆਨੰਦ ਪ੍ਰਸੰਨ ਰਹਿੰਦੇ ਹਨ। ਪ੍ਰਭ ਕਾ ਕੀਆ ਮਿੱਠਾ ਮਨ, ਬੰਦਾ ਬਹਾਦਰ ਜੀ ਦਾ ਜਬੂਰਾਂ ਨਾਲ ਮਾਸ ਨੋਚਿਆ ਜਾ ਰਿਹਾ ਸੀ, ਜੋ ਸਿੱਖ ਕੌਮ ਦੇ ਪਹਿਲੇ ਜਰਨੈਲ ਜਿਨ੍ਹਾਂ ਨੂੰ ਦਸਮ ਗੁਰੂ ਜੀ ਨੇ ਨੰਦੇੜ ਵਿਖੇ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਤੋਂ ਬੰਦਾ ਬਹਾਦਰ ਤੋਂ ਸੋ ਭਾਈ ਗੁਰਬਖਸ਼ ਸਿੰਘ ਬਣਾ ਕੇ ਜਥੇਦਾਰ ਨਿਯੁਕਤ ਕੀਤਾ, ਸੋ ਜ਼ਾਲਮਾਂ ਨੂੰ ਸੋਧਣ ਵਾਸਤੇ ਆ ਗਿਆ, ਧਰਮ ਦਾ ਰਾਜ ਕਾਇਮ ਕਰਨ ਦੀ ਆਗਿਆ ਬਖਸ਼ਿਸ਼ ਕੀਤੀ। ਬੰਦਾ ਬਹਾਦਰ ਨੇ ਧਰਮ ਦਾ ਰਾਜ ਕਾਇਮ ਕੀਤਾ, ਜ਼ਾਲਮਾਂ ਨੂੰ ਸੋਧਿਆ, ਸੋ ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਮਾਤਾ ਜੀ ਦੇ ਗੁਰਦੁਖੀਆਂ ਦੇ ਬਦਲੇ ਲਏ, ਔਰ ਲੋਹਗੜ੍ਹ ਰਾਜਧਾਨੀ ਕਾਇਮ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕਾ ਚਲਾਇਆ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਦੇਗ ਤੇਗ ਫਤਿਹ, ਨੁਸਰਤ ਵੇਦ ਰੰਗ ਜਾਪ ਤੇ ਨਾਨੂ ਗੁਰੂ ਗੋਬਿੰਦ ਸਿੰਘ, ਸ੍ਰੀ ਅਕਾਲ ਪੁਰਖ ਜੀ ਸਹਾਏ। ਸੋ ਫੁੱਟ ਪੈ ਗਈ ਜਿਹਦੇ ਕਾਰਨ ਬੜਾ ਲੰਮਾ ਸਮਾਂ ਜੰਗ ਹੋਇਆ, ਗ੍ਰਿਫਤਾਰੀ ਹੋਈ, ਸੋ ਜ਼ਾਲਮਾਂ ਨੇ ਬੇਅੰਤ ਸੀਗੇ ਦਿੱਤੇ, ਜਬੂਰਾਂ ਨਾਲ ਮਾਸ ਨੋਚਿਆ, ਪਰ ਅਕਸਰ ਕਹਿਣ ਲੱਗਾ ਤੈਨੂੰ ਦੁੱਖ ਨਹੀਂ ਲੱਗਦਾ, ਕਹਿਣ ਲੱਗੇ ਜਿਵੇਂ ਮੰਦਰ ਵਿੱਚ ਕੋਈ ਬੰਦਾ ਬੈਠਾ ਹੋਵੇ, ਬਾਹਰ ਗੜੇ ਮੀਂਹ ਨੇਰੀ ਹੋਵੇ, ਮਕਾਨ ਅੰਦਰ ਬੰਦੇ ਬੈਠੇ ਬੰਦੇ ਨੂੰ ਕੀ ਤਕਲੀਫ ਹੈ, ਸਰੀਰ ਆਤਮਾ ਦਾ ਕੋਠਾ ਹੈ, ਮੈਨੂੰ ਕੀ ਦੁੱਖ ਹੈ, ਮੈਂ ਤਾਂ ਨਿਰਲੇਪ ਹਾਂ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਵ ਕੋ ਸੋਖ। ਫਿਰ ਉਹਦੇ ਪੁੱਤਰ ਦਾ ਕਾਲਜਾ ਕੱਢ ਕੇ ਮੂੰਹ ਵਿੱਚ ਪਾਇਆ,